है भी सच नानक होशी भी सच जंगला तंगलह स्वामी कुदरत कारण हमारे साध संग नानक जस गायो जो प्रभु पीत प्यारी भूक चरा शास्त्र खट तिंग ग्रंथ अंग लख नगर सुन जकाल कृपा करा
सतनाम श्री वाहिगुरु साहिब जीओ एक ओंकार सतनाम कर्ता पुरख निरपा निर्वैर अकाल मूरत अयुनी सह पंगुर प्रसाद रागवासा बाणी भगता की कबीर जियो नाम देव जियो रविदास जियो आसा श्री कबीर जियो गुर चरण लाग हम बिनवता पूछत कह जियो पाया कवन काज जग उपज बिनसै कह मुहे समझाया गुर चरण लाग हम बिनवता पूछत कह जियो पाया कवन काज जग उपज बिनसै कह मुहे समझाया
सत्कार योग सतगुरु पातशाह जी दी साजी निवाजी सत संगत जी पवित्र बाणी दी विचार करन तो पहला मन एकाग्र करने वास्ते सारे गुरमुख प्यारे माई भाई प्यार अते सत्कार सहित आखो सतनाम
श्री वाहिगुरु जी
एक बार फिर आखो सतनाम
श्री वाहिगुरु जी
साहिब सतगुरु सच्चे पातशाह जी मनुखता के आधार लई पवित्र बाणी द्वारा इस तरह उपदेश करते हैं
एक ओंकार सतनाम कर्ता पुरख निरपौ निरवैर अकाल मूरत अजूनी सैभं गुर प्रसाद
आसा राग की बाणी जो भक्त जनों ने आसा राग विच कही है उसकी आरंभता तो पहले कल्पुख वाहगुरु का मंगल कथन किया गया है जो एक है उत्पत्ति पालना तलाता करने वाला है जिस दी हुकम रूपी कार तमाम जीवन के सिर पर है जो सत है नाम रूप है सृष्टि का रचन वाला है नरकों तो रक्षा करने वाला पुरियां की कह करने वाला सुने च निवास है जिसका डर तो रहत है वैर तो रहत है त्रै काल अतीत है जमे जमे विच मूर्ति मन है जूना तो रहत है सुते सिद्ध प्रकाश रूप है गुर वड्डा है प्रसाद कृपा रूप है उसका मंगल कथन करने तो बाद आसा राग विच भगतां दी बाणी जो है ਉਸ ਦਾ ਸਰਲੇਖ ਹੈ ਤੇ ਜ਼ਿਕਰ ਆਇਆ ਹੈ ਪਿਆਸਾ ਰਾਗ ਵਿੱਚ ਕਿਹੜੇ ਕਿਹੜੇ ਭਗਤਾਂ ਦੀ ਬਾਣੀ ਹੈ। ਕਬੀਰ ਜੀਓ, ਨਾਮਦੇਵ ਜੀਓ, ਰਵਿਦਾਸ ਜੀਓ, ਨਾਲ ਹੀ ਪ੍ਰਮਤਾ ਹੈ ਸ਼੍ਰੀ ਕਬੀਰ ਜੀ ਮਹਾਰਾਜ ਦੀ ਬਾਣੀ ਆਸਾ ਸ਼੍ਰੀ ਕਬੀਰ ਜੀ ਰਾਗ ਆਸਾ ਹੈ, ਕਬੀਰ ਜੀ ਦੀ ਬਾਣੀ ਹੈ। ਪਰ ਆਪਣੀ ਪਵਿੱਤਰ ਬਾਣੀ ਦੁਆਰਾ ਅਕਾਲ ਪੁਰਖ ਵਾਹਿਗੁਰੂ ਨੇ ਭੇਜਿਆ ਹੋਏ ਕਬੀਰ ਜੀ ਮਹਾਰਾਜ ਉਪਦੇਸ਼ ਕਰਦੇ ਹੈ, ਬਚਨ ਕਹਿ ਰਹੇ ਹਨ।
ਗੁਰ ਚਰਨ ਲਾਗ ਹਮ ਬਿਨਵਤਾ ਕੂਸ਼ਤ ਕਹਿ ਜੀਓ ਪਾਇਆ।
ਗੁਰੂ ਦੇ ਚਰਨਾਂ ਨਾਲ ਲੱਗ ਕੇ ਮੈਂ ਬੇਨਤੀ ਕਰਦਾ ਹਾਂ। ਯਾਦ ਰੱਖਿਓ, ਗੁਰੂ ਹੀ ਇੱਕ ਅਜਿਹਾ ਆਸਰਾ ਹੈ ਜੀਵ ਲਈ, ਜਾਂ ਗੁਰੂ ਹੀ ਇੱਕ ਅਜਿਹਾ ਸ਼ਕਤੀ ਹੈ ਜਿਹੜੀ ਜੋ ਮਨੁੱਖ ਦੇ ਅੰਦਰ ਪੈਦਾ ਹੋਏ ਸਵਾਲਾਂ ਦਾ ਸਮਾਧਾਨ ਕਰਦਾ ਹੈ। ਮਨੁੱਖ ਦੇ ਅੰਦਰ ਪੈਦਾ ਹੋਏ ਭਰਮਾਂ ਨੂੰ ਦੂਰ ਕਰਦਾ ਹੈ। ਪਰ ਬਾਣੀ ਨੇ ਜ਼ਿਕਰ ਕੀਤਾ, ਮਾਏ ਮੰਦੋ ਤਹ ਗੁਰੂ ਕੀ ਜਾਣ ਤੇ ਭਰਮ ਨਾ ਜਾਏ। ਸਤਿਗੁਰਦੇਵ ਜੀ ਕਹਿੰਦੇ, ਜਿਹੜਾ ਗੁਰੂ ਭਰਮ ਨੂੰ ਦੂਰ ਨਹੀਂ ਕਰ ਸਕਦਾ, ਉਸ ਗੁਰੂ ਦੀ ਮਾਂ ਦਾ ਸਿਰ ਨੂੰ ਦਿੱਤਾ ਜਾਏ। ਮਾਏ ਮੰਦੋ ਤਹ ਗੁਰੂ ਕੀ ਜਾਂ ਤੇ ਭਰਮ ਨਾ ਜਾਏ। ਆਪ ਡੁੱਬੇ ਚੌਦੇ ਦੀਆਂ ਚੇਲੇ ਦੀ ਇਹ ਬਹਾਏ। ਗੁਰੂ ਦਾ ਕੰਮ ਹੀ ਹੈ ਭਰਮ ਦੂਰ ਕਰਨੇ ਨੇ, ਭਰਮਾਂ ਦੇ ਪਰਦੇ ਕੱਟ ਕੱਟ ਕੇ ਗੁਰੂ ਸਿੱਖ ਦੇ ਅੰਦਰ ਜਗਦੀ ਹੋਈ ਪਰਮੇਸ਼ਵਰ ਦੀ ਜੋਤ ਨੂੰ ਪ੍ਰਗਟ ਕਰਕੇ ਸਿੱਖ ਨੂੰ ਦਿਖਾ ਦਿੰਦਾ ਹੈ। ਯਾਦ ਰੱਖਿਓ, ਗੁਰੂ ਦਾ ਤੇ ਸਿੱਖ ਦਾ ਨਾਤਾ ਅਜਿਹਾ ਹੈ ਕਿ ਇਸ ਵਿੱਚ ਕੁਝ ਲੈਣ ਦੀ ਗੱਲ ਨਹੀਂ ਹੈ। ਜਿਹੜਾ ਅਸੀਂ ਅਧਿਆਪਕ ਤੇ ਸਟੂਡੈਂਟ ਦਾ ਨਾਤਾ ਗਿਣਦੇ ਹਾਂ, ਜੋ ਵਿਦਿਆਰਥੀ ਤੇ ਅਧਿਆਪਕ ਦਾ ਨਾਤਾ ਹੈ, ਉਹ ਇੱਕ ਸੰਸਾਰਕ ਸੰਬੰਧ ਹੈ। ਵਿਦਿਆਰਥੀ ਵਿਦਿਆ ਪ੍ਰਾਪਤ ਕਰਨ ਲਈ ਆਇਆ ਹੈ, ਪ੍ਰਾਪਤ ਕਰੇਗਾ, ਚਲਿਆ ਜਾਏਗਾ, ਮੁੜ ਕੇ ਟੀਚਰ ਨਾਲ ਉਹਦਾ ਸੰਬੰਧ ਨਹੀਂ ਰਹੇਗਾ, ਟੁੱਟ ਜਾਏਗਾ। ਗੁਰੂ ਕੋਲ ਸਿੱਖ ਪਰਮੇਸ਼ਵਰ ਦੀ ਪ੍ਰਾਪਤੀ ਲਈ ਆਉਂਦਾ ਹੈ, ਗੁਰੂ ਦੇ ਚਰਨਾਂ 'ਚ ਰਹਿ ਕੇ ਆਪਣਾ ਆਪਾ ਅਰਪਣ ਕਰਨਾ ਹੈ, ਗੁਰੂ ਦੇ ਜੀਵਨ ਤੋਂ, ਗੁਰੂ ਦੇ ਬਚਨਾਂ ਤੋਂ, ਗੁਰੂ ਦੇ ਕਰਮਾਂ ਤੋਂ ਉਹ ਨਿਰੰਕਾਰ ਦੀ ਗੱਲ ਪ੍ਰਾਪਤ ਕਰਦਾ ਹੈ। ਨਿਰੰਕਾਰ ਨੂੰ ਪ੍ਰਾਪਤ ਕਰਨ ਤੋਂ ਬਾਅਦ ਇਹ ਨਹੀਂ ਫਿਰ ਇੱਕ ਗੁਰੂ ਨਾਲ ਟੁੱਟ ਜਾਏ, ਉਸ ਦਾ ਇੱਕ ਇੱਕ ਰੋਮ ਗੁਰੂ ਦਾ ਸ਼ੁਕਰਗੁਜ਼ਾਰ ਹੁੰਦਾ ਹੈ। ਜੀਵਨ ਭਰ ਉਸ ਦੀ ਮਨ ਦੀ ਦੌੜ ਗੁਰੂ ਨਾਲ ਜੁੜੀ ਰਹਿੰਦੀ ਹੈ। ਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ 'ਚ ਜ਼ਿਕਰ ਕੀਤਾ, ਬਨਿਹਾਰੀ ਗੁਰ ਆਪਣੇ ਦਿਵਹਾਰੀ ਸਦਹਾਰ, ਜਿਨ ਮਾਨਸ ਤੇ ਦਿਲ ਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਭੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦੇ ਗੁਰਦੇ ਨੂੰ ਖੋਰ ਅੰਧਾਰ। ਪਰਮਾਰਥ ਦੇ ਮਾਰਗ ਤੇ ਹਜ਼ਾਰਾਂ ਸੂਰਜ ਵੀ ਕੰਮ ਨਹੀਂ ਦਿੰਦੇ, ਸੈਂਕੜੇ ਚੰਦਰਮਾ ਚੜ੍ਹ ਪੈਣ ਉਹ ਵੀ ਪਰਮਾਰਥ ਦੇ ਮਾਰਗ ਤੇ ਰੋਸ਼ਨੀ ਨਹੀਂ ਕਰ ਸਕਦੇ। ਗੁਰੂ ਹੀ ਹੈ ਜੋ ਸਿੱਖ ਦੇ ਅੰਦਰ ਨਵੀਂ ਰੂਹ ਫੂਕ ਦਿੰਦਾ ਹੈ। ਗੁਰੂ ਹੀ ਉਸਦੇ ਅੰਧੇਰੇ ਜੀਵਨ ਵਿੱਚ ਪ੍ਰਕਾਸ਼ ਕਰਦਾ ਹੈ, ਉਸਨੂੰ ਗੁਰੂ ਹੀ ਤਾਂ ਕਹਿੰਦੇ ਨੇ। ਗੁਰੂ ਫਾਰਸੀ 'ਚ ਹਨੇਰੇ ਨੂੰ ਕਹਿੰਦੇ ਨੇ, ਰੂਹ ਦਾ ਅਰਥ ਹੈ ਰੋਸ਼ਨੀ। ਜੋ ਅਗਿਆਨਤਾ ਦੇ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਦੇ ਨੇ ਉਹ ਗੁਰੂ। गुरु अपने सिख निंदा की है। याद रखे गुरु केवल मार्गदर्शन करता है, दसदा है। जिमें कोई अपने बच्चे मोढ़िया च बिठा लेंदा, मेले च ले जाता, बच्चा कितने साल अपने पिता से करता है, वह की है, आ की है, यह क्यों है, आ इस तरह क्यों है, और पिता सारे सवालों के जवाब दिता, पुत्र तो कोई सवाल नहीं करता। हूबहू इस तरह ही गुरु हर सवाल का जवाब दिता, सिख से सवाल कोई नहीं करना। सिख के अंदर ज्ञान का दीवा बालन लई गुरु चाहता है कि वह संसार की निरंकार की हर गल जान सजाए। इस करके तो गुरबाणी में तुम देखोगे जब कितने पक्ष गुरबाणी ने कहे ने, कोई पक्ष मनुख के जीवन का लिया नहीं है जिस पक्ष से गुरु पातशाह ने बाणी द्वारा शब्द ना कहे हो। जिस पक्ष की भी गल करोगे, संसार की गल करोगे, मिसाल बाणी च मिल रही हैं। निरंकार की गल करोगे, मिसाल बाणी च मौजूद ने। घरेलू गल्लां तुसी करदे हो, मिसाल बाणी च मौजूद ने। व्यापार दी गल्लां करदे हो, मिसाल बाणी च मौजूद ने। कामना की गल, क्रोध की गल, लोभ की गल, मोह की गल, हंकार की गल, आशा की गल, तृष्णा की गल, कल्पना की गल, निर्वाणपद की गल, निर्भयता की गल, निर्वैरता की गल, तमाम मिसाला बाणी च मौजूद ने। और गुरु अपने सिख के हर सवाल का समाधान करता है। और बाणी यह गल कहती है कि जे गुरु किसी सवाल का हल ना कर सके, उन्हें गुरु नहीं कहा जा सकता। गुरु नानक पातशाह का जीवन तुसी देख लो, हर सवाल का जवाब गुरु नानक देता है। चाहे वह गुरु नानक के सिख सदग्रस्ती जन कर रहे हैं, चाहे वह ब्राह्मण कर रहे हैं, चाहे वह मौलवी कर रहे हैं, चाहे वह जोगी कर रहे हैं, चाहे वह तपीसर कर रहे हैं, कोई गुरु नानक से सवाल करता है, गुरु नानक पातशाह जवाब देंगे। क्योंकि गुरु का काम ही है अपने सिख को मार्ग दिखाना। भुले सिख गुरु समझाए, उजड़ जाते मार्ग पाए। अपने सिख को भुले गुरु समझा के रस्ते चला देना है। और पवित्र बाणी विच अजे अनेक विचार आए हैं। भगतान ने, गुरु साहबान ने निरंकार से किते, भगतान ने निरंकार से किते, गुरुआं से किते, अजे सवालों के जवाब उन्होंने गुरुआं ने दिते। और गुरु पातशाह ने निरंकार की बख्शिश नाल उन्होंने सवालों का समाधान पवित्र बाणी द्वारा मनुखता के सामने ने किया। गुरु नानक पातशाह की बाणी आती है, असी पढ़ते हाँ, तो सतगुरु पातशाह सवाल करते हैं, क्यों सचियारा हुई है, क्यों कूड़ा टुटा पाल, मनुख किवें चंगा बन सके, मनुख के अंदरों किवें झूठ की कंध गिर सके। आपे फिर कहते हैं हुक्म रजाई चलना नानक लिखिया नाल। जे तू परमेश्वर के हुक्म चलेंगा, जे तू उसकी रजा विच उसकी आग्या विच उसके भाणे विच चलेंगा, तो तेरे अंदरों कूड़ की कंध अपने आप गिर जाएगी। तेनू ग्रहण की लोड़ नहीं पेगी, अपने आप गिर जाएगी। और गिरन का मतलब केवल इतना कि तेनू सच समझ आ जाएगा, कूड़ अपने आप मिट जाए। जदों आसमान से सूरज चढ़ता है, अंधेरे में कोई धकेल के अपने घर तो बाहर नहीं कढ़ता, कोई उठ के यह अरदास नहीं करता कि आए अंधेरे तू चलिया जाओ, हुण सूरज आ रहा है। सूरज चढ़ता है, अंधेरा अपने आप चलिया जाता। जदों ज्ञान का सूरज बंदे के अंदर चढ़ता है, अज्ञानता का अंधेरा अपने आप चलिया जाता है। और याद रखो, जितने सवाल होंगे ने इन्हों की पैदाइश दुखी मन के होंगी। जदों मनुख किसी गल में समझ ना सके, कोई गल उसके अंदर सवाल बन के पैदा हो जाती, और वह फिर जिसनों अपने तो लायक समझता है, जिसनों समझता है यह मेरे सवाल का समाधान कर देगा, उस अगे वह अपने मन की उलझन रख दिता है। और भगतान ने गुरु अगे अपनी उलझन रखिया, गुरु पातशाह ने निरंकार अगे अनेक तरलों शब्द कहे। कि कहते ने संसार में सरदा तकिया है, ਤੇ ਨਿਰੰਕਾਰ ਦੇ ਚਰਨਾਂ ਚ ਬੇਨਤੀ ਕਰਦੇ ਨੇ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਠਾਰ, ਜਿਤ ਦੁਆਰੇ ਉਮਰੇ ਤੇ ਢੇਲੇ ਨੂੰ ਉਬਾਰ। ਕਿਤੇ ਇਹ ਵਚਨ ਕਹਿੰਦੇ ਨੇ ਨਿਰੰਕਾਰ ਤੂੰ ਇਹਨਾਂ ਜੀਵਾਂ ਦਾ ਹੈ, ਜੀਵ ਤੇਰੇ ਨੇ, ਤੇ ਫਿਰ ਤੂੰ ਇਹਨਾਂ ਨਾਲ ਨਾਰਾਜ਼ ਕਿਉਂ ਹੈ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਇਹ ਪਰਮੇਸ਼ਵਰ ਤੂੰ ਇਹ ਨਾਕਾ ਤੇਰੇ ਓਹੇ ਕਤ ਕੋ ਸਾਹਿਬ ਆਵੇ ਰੋਹੇ, ਇਹ ਨਿਰੰਕਾਰ ਫਿਰ ਤੂੰ ਇਹਨਾਂ ਨਾਲ ਰੋਹ ਕਿਉਂ ਕਰਨਾ ਹੈ, ਗੁੱਸਾ ਕਿਉਂ ਕਰਨਾ ਹੈ, ਨਾਲ ਕਿਉਂ ਕਰਨਾ ਹੈ, ਕਿਉਂਕਿ ਇਹ ਜੀਵ ਤੇਰੇ ਨੇ। ਫਿਰ ਕਹਿੰਦੇ ਨੇ ਅਸੀਂ ਬੋਲ ਵਿਗਾੜ ਵਿਗਾੜੇ ਬੋਲ, ਤੂੰ ਨਗਰੀ ਅੰਦਰ ਤੋਂ ਲੈ ਤੋਲ। ਨਿਰੰਕਾਰ ਅਸੀਂ ਅਨਪੜ੍ਹ ਜੀਵ ਹਾਂ, ਅਸੀਂ ਬੋਲ ਵਿਗਾੜ ਕਰ ਦਿੰਦੇ ਹਾਂ, ਕੁਝ ਕਹਿ ਬੈਠਦੇ ਹਾਂ, ਪਰ ਤੂੰ ਤੇਰੀ ਤਾਂ ਨਜ਼ਰ ਬੜੀ ਮਿਹਰਦੀ ਹੈ, ਤੂੰ ਜੀਵਾਂ ਤੇ ਮਿਹਰ ਦੀ ਨਜ਼ਰ ਕਰਦਾ ਹੈ, ਇਸ ਕਰਕੇ ਇਹਨਾਂ ਜੀਵਾਂ ਤੇ ਤਮਾਮ ਜੀਵਾਂ ਤੇ ਮਿਹਰ ਦੀ ਨਜ਼ਰ ਕਰ, ਸਵੇ ਜੀ ਸਮਾਨ ਆਪਣੀ ਮਿਹਰ ਕਰ। ਅਜਿਹੇ ਸ਼ਬਦ ਬਾਣੀ ਵਿੱਚ ਬਹੁਤ ਆਏ ਨੇ। ਅੱਜ ਕਬੀਰ ਜੀ ਮੰਨਾ ਚ ਆਪਣੀ ਪਵਿੱਤਰ ਬਾਣੀ ਵਿੱਚ ਇਹ ਸ਼ਬਦ ਕਹਿ ਰਹੇ ਨੇ ਕਿ ਗੁਰੂ ਦੇ ਚਰਨਾਂ ਨਾਲ ਲੱਗ ਕੇ ਹਮ ਬਿਨਵਤਾ, ਬਿਨਵਤਾ ਦਾ ਅਰਥ ਹੈ ਬੇਨਤੀ ਕਰਨੀ। ਗੁਰ ਚਰਨ ਲਾਗ ਹਮ ਬਿਨਵਤਾ, ਗੁਰੂ ਦੇ ਚਰਨਾਂ ਨਾਲ ਲੱਗ ਕੇ ਮੈਂ ਬੇਨਤੀ ਕਰਦਾ ਹਾਂ ਤੇ ਆਪਣੇ ਗੁਰਦੇਵ ਤੋਂ ਪੁੱਛਦਾ ਹਾਂ। ਪੁਸ਼ਤ ਕੀ ਪੁੱਛਦੇ ਨੇ? ਕਹਿ ਜੀਓ ਪਾਇਆ, ਇਹ ਪਰਮੇਸ਼ਵਰ ਇਹ ਗੁਰਦੇਵ ਮੈਂ ਤੇਰੇ ਚਰਨਾਂ ਵਿੱਚ ਲੱਗ ਕੇ ਬੇਨਤੀ ਕਰਦਾ ਹਾਂ ਤੇ ਤੇਰੇ ਤੋਂ ਇਹ ਪੁੱਛਦਾ ਹਾਂ ਕਿ ਇਹ ਜਿਹੜਾ ਜੀਵ ਹੈ, ਇਹ ਮਨੁੱਖ ਹੈ, ਇਨਸਾਨ ਹੈ, ਇਹ ਤੈਂ ਕਿਸ ਲਈ ਪੈਦਾ ਕੀਤਾ? ਪੁਸ਼ਤ ਕਹਿ ਜੀਓ ਪਾਇਆ, ਇਹ ਜੀਵ ਨੂੰ ਕਿਉਂ ਉਪਾਇਆ ਹੈ, ਕਿਉਂ ਪੈਦਾ ਕੀਤਾ ਹੈ? ਅਗਲੀ ਪੰਕਤੀ ਵਿੱਚ ਕਹਿ ਰਹੇ ਹਨ,
ਕਵਨ ਕਾਜ ਜਗ ਉਪਜੈ ਬਿਨਸੈ ਕਹੋ ਮੋਹੇ ਸਮਝਾਇਆ।
ਨਿਰੰਕਾਰ ਇਹ ਜਿਹੜਾ ਸੰਸਾਰ ਹੈ ਇਹ ਕਿਸ ਵਾਸਤੇ ਪੈਦਾ ਹੁੰਦਾ? ਸੰਸਾਰ ਦੇ ਜੀਵ ਕਿਉਂ ਪੈਦਾ ਹੁੰਦੇ ਨੇ, ਤੇ ਜੇ ਪੈਦਾ ਹੁੰਦੇ ਨੇ ਤਾਂ ਫਿਰ ਬਿਨਸਦੇ ਕਿਉਂ ਨੇ, ਖਤਮ ਕਿਉਂ ਹੁੰਦੇ ਨੇ? ਸ਼ੰਕਾ ਹੈ ਹਰ ਬੰਦੇ ਦੇ ਮਨ ਚ ਹੋ ਸਕਦਾ। ਤਾਂ ਕਬੀਰ ਜੀ ਆਪਣੇ ਗੁਰੂ ਤੇ ਇਹ ਸ਼ਬਦਾਂ ਦੁਆਰਾ ਬੇਨਤੀ ਕਰਕੇ ਸਵਾਲ ਕਰ ਰਹੇ ਨੇ ਕਿ ਕਵਨ ਕਾਜ ਜਗ ਉਪਜੈ ਬਿਨਸੈ, ਇਹ ਸੰਸਾਰ ਕਿਸ ਕਾਰਨ ਕਰਕੇ ਕਿਸ ਕੰਮ ਲਈ ਪੈਦਾ ਹੁੰਦਾ ਹੈ ਅਤੇ ਫਿਰ ਬਿਨਸ ਕਿਉਂ ਜਾਂਦਾ ਹੈ? ਜੇ ਪੈਦਾ ਹੀ ਹੋ ਗਿਆ ਫਿਰ ਖਤਮ ਕਿਉਂ ਹੁੰਦਾ ਹੈ? ਕਹਾ ਮੂਹੇ ਸਮਝਾਇਆ, ਇਹ ਗੁਰਦੇਵ ਆਪ ਬਖਸ਼ਿਸ਼ ਕਰਕੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਹ ਜਿਹੜੀਆਂ ਵਿਚਾਰਾਂ ਹਨ ਆਪ ਸਮਝਾਵਣਾ ਕਰੋ।
ਦੇਵ ਕਰੋ ਦਇਆ ਮੋਹ ਮਾਰਗ ਲਾਵਾ, ਜਿਤ ਪੈ ਬੰਧਨ ਟੁਟੈ।
ਦੇਵ ਪ੍ਰਕਾਸ਼ ਰੂਪੀ ਪਰਮੇਸ਼ਵਰ ਮੇਰੇ ਤੇ ਆਪ ਦਇਆ ਕਰੋ। ਦਇਆ ਦਾ ਅਰਥ ਹੈ ਰਹਿਮ ਕਰਨਾ, ਤਰਸ ਕਰਨਾ, ਉਹਨੂੰ ਦਇਆ ਕਹਿੰਦੇ ਨੇ। ਕੋਈ ਦੁਖੀ ਜਾ ਰਿਹਾ ਹੈ, ਉਹ ਕੁਝ ਮੰਗ ਰਿਹਾ ਹੈ, ਤੁਹਾਡੇ ਅੰਦਰ ਇੱਕ ਹਲਚਲ ਹੋ ਗਈ, ਇਹਨੂੰ ਕੁਝ ਦੇਣਾ ਚਾਹੀਦਾ ਹੈ, ਤੁਸੀਂ ਆਪਣੇ ਕੋਲੋਂ ਉਹ ਜੋ ਚੀਜ਼ ਮੰਗਦਾ ਕੱਢਿਆ ਅਤੇ ਉਸਨੂੰ ਦੇ ਦਿੱਤੀ, ਉਹ ਚੀਜ਼ ਉਹਨੂੰ ਦਇਆ ਕਰਨਾ। ਯਾਦ ਰੱਖਿਓ ਬਾਣੀ ਨੇ ਧਰਮ ਦੀ ਗੱਲ ਕਰਦੇ ਹਾਂ, ਬਚਨ ਕਹੇ ਨੇ ਕਿ ਤਾਲ ਧਰਮ ਦਇਆ ਕਾ ਪੂਤ, ਧਰਮ ਦਾ ਜਨਮ ਦਇਆ ਤੋਂ ਹੁੰਦਾ ਹੈ। ਜਿਸ ਵਿਅਕਤੀ ਦੇ ਅੰਦਰ ਦਇਆ ਨਹੀਂ ਹੈ ਉਹ ਧਰਮੀ ਨਹੀਂ ਹੋ ਸਕਦਾ। ਇਹ ਬਾਣੀ ਦੇ ਵਚਨ ਨੇ ਤਾਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਧਰਮ ਦਇਆ ਦਾ ਪੁੱਤਰ ਹੈ, ਦਇਆ ਧਰਮ ਨੂੰ ਜਨਮ ਦਿੰਦੀ ਹੈ। ਦਇਆ ਤੁਲਸੀਦਾਸ ਨੇ ਬਚਨ ਕਹਿ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਤੁਲਸੀ ਦਇਆ ਨਾ ਛੋੜੀ ਹੈ ਜਬ ਲਗ ਖਟ ਮੈਂ ਪ੍ਰਾਣ। ਬਾਣੀ ਨੇ ਬਚਨ ਕਹਿੰਦੇ ਦੁੱਖ ਨਾ ਦੇਈ ਕਿਸੇ ਜੀ, ਪਤ ਸਿਉਂ ਕਰ ਜਾਓ। ਕਹਿੰਦੇ ਜੇ ਤੂੰ ਇੱਜ਼ਤ ਨਾਲ ਆਪਣੇ ਸਰੂਪ ਰੂਪੀ ਘਰ ਵਿੱਚ ਪਹੁੰਚਣਾ ਚਾਹੁੰਦਾ ਹੈ ਜਿਹੜਾ ਤੇਰਾ ਅਸਲ ਘਰ ਹੈ, ਨਿੱਜ ਦਾ ਘਰ ਹੈ, ਆਪਣਾ ਘਰ ਹੈ, ਤਾਂ ਫਿਰ ਸਤਿਗੁਰੂ ਜੀ ਕਹਿੰਦੇ ਨੇ ਜੇ ਉੱਥੇ ਇੱਜ਼ਤ ਨਾਲ ਜਾਣਾ ਚਾਹੁੰਦਾ ਹੈ ਫਿਰ ਤੂੰ ਭਾਈ ਕਿਸੇ ਨੂੰ ਦੁੱਖ ਨਾ ਦੇ। ਫਰੀਦ ਜੀ ਨੇ ਵੀ ਵਚਨ ਕਹੇ ਨੇ, ਜੋ ਤਾਂ ਪਿਰੀਆ ਦੀ ਸਿੱਖ ਤਾਂ ਲਿਆਓ ਨਾ ਠਾਹੇ ਕਹੀਦਾ, ਜੇ ਤੈਨੂੰ ਪਰਮੇਸ਼ਵਰ ਨੂੰ ਮਿਲਣ ਦੀ ਸਿੱਖ ਹੈ ਤਾਂ ਹੈ ਤਾਂ ਫਿਰ ਤੂੰ ਕਿਸੇ ਦਾ ਹਿਰਦਾ ਨਾ ਦੁਖਾ, ਫਿਰ ਤੈਨੂੰ ਰੱਬ ਮਿਲ ਜਾਏਗਾ। ਤਾਂ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ, ਦੇਵ ਕਰੋ ਦਇਆ, ਐ ਪ੍ਰਕਾਸ਼ ਰੂਪ ਪਰਮੇਸ਼ਵਰ ਮੇਰੇ ਤੇ ਦਇਆ ਕਰੋ। ਤੇ ਦਇਆ ਵਿੱਚ ਮੰਗਦੇ ਕੀ ਨੇ, ਮੋਹੇ ਮਾਰਗ ਲਾਵੋ। ਯਾਦ ਰੱਖਿਓ, ਜਦੋਂ ਮਨ ਗਲਤ ਰਸਤੇ ਤੇ ਚੱਲ ਪਏ ਉਦੋਂ ਗੁਰੂ ਅੱਗੇ ਆ ਕੇ ਅਰਦਾਸ ਕਰਿਆ ਕਰੋ, ਗੁਰੂ ਅੱਗੇ ਆ ਕੇ ਬੇਨਤੀ ਕਰੋ ਕਿ ਸਤਿਗੁਰੂ ਮੈਨੂੰ ਮਾਰਗ ਦਾ ਪਤਾ ਨਹੀਂ ਚੱਲਦਾ, ਆਪ ਕਿਰਪਾ ਕਰਕੇ ਮੈਨੂੰ ਰਸਤੇ ਤੇ ਲਾਓ, ਮੇਰਾ ਮਨ ਪਾਪੀ ਹੈ, ਅਵਗੁਣ ਲੋਚਦਾ ਹੈ, ਗੁਨਾਹਾਂ ਵੱਲ ਦੌੜਦਾ ਹੈ, ਮੈਂ ਕਾਮੀ ਹਾਂ, ਕ੍ਰੋਧੀ ਹਾਂ, ਲੋਭੀ ਹਾਂ, ਮੋਹ ਨਾਲ ਦਰਸਿਆ ਹੋਇਆ ਹਾਂ, ਹੰਕਾਰੀ ਹਾਂ, ਮੇਰੀਆਂ ਆਸਾਂ ਮੈਨੂੰ ਟਿਕਣ ਨਹੀਂ ਦਿੰਦੀਆਂ, ਤ੍ਰਿਸ਼ਨਾ ਮੇਰੇ ਅੰਦਰ ਭਾਂਬੜ ਵਰ ਬਣ ਕੇ ਮਚ ਰਹੀ ਹੈ, ਆਪ ਕਿਰਪਾ ਕਰੋ ਇਹਨਾਂ ਤੋਂ ਮੈਨੂੰ ਬਚਾਓ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ, ਕਿਆ ਪੀਕਣ ਤੇ ਇਨ ਕੋ ਡਾਰੋ, ਆਪਣ ਨਿਕਟ ਬੁਲਾਵੋ, ਆਪਣੀ ਵਿਦ ਆਪ ਜਨਾਵੋ। ਜਦੋਂ ਅਜਿਹੀਆਂ ਬੇਨਤੀਆਂ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਚ ਆ ਕੇ ਕੋਈ ਵਿਅਕਤੀ ਸ਼ੁੱਧ ਹਿਰਦੇ ਨਾਲ ਕਰਦਾ ਹੈ ਤੇ ਯਾਦ ਰੱਖੋ ਨਿਰੰਕਾਰ ਬੇਨਤੀ ਸੁਣ ਲੈਂਦਾ। ਸਾਡੀਆਂ ਬੇਨਤੀਆਂ ਕਰਨ ਵਿੱਚ ਫਰਕ ਹੈ, ਅਸੀਂ ਬੇਨਤੀ ਨਿਰੰਕਾਰ ਅੱਗੇ ਕਰਦੇ ਮਿਲਣੇ ਸੁਰਤ ਕਿਤੇ ਹੋਰ ਮਿਲਦੀ। ਜ਼ਬਾਨ ਚ ਬਚਨ ਕਹੇ ਜਾ ਰਹੇ ਨੇ, ਅੰਦਰ ਕੁਝ ਹੋਰ ਚੱਲ ਰਿਹਾ ਹੈ, ਉਹਦੇ ਨਾਲ ਤਾਲਮੇਲ ਨਹੀਂ ਬੈਠਿਆ। ਯਾਦ ਰੱਖਿਓ ਗੁਰੂ ਪਾਤਸ਼ਾਹ ਨੇ ਬਚਨ ਕਹੇ ਨੇ ਕਿ ਹੈ ਹਜ਼ੂਰ ਹਾਜ਼ਰ ਅਰਦਾਸ। ਜਦੋਂ ਹਜ਼ੂਰ ਪਾਤਸ਼ਾਹ ਨੂੰ ਹਾਜ਼ਰ ਜਾਣ ਕੇ ਅਰਦਾਸ ਕਰੋਗੇ ਤਾਂ ਫਿਰ ਬਿਰਖੀ ਕਦੇ ਨਾ ਹੋਵੇ ਜਾਣ ਕੇ ਅਰਦਾਸ। ਸਾਡੀਆਂ ਅਰਦਾਸਾਂ ਤਾਂ ਕਿੰਨੀਆਂ ਵਿਅਰਥ ਚਲੀਆਂ ਜਾਂਦੀਆਂ ਨੇ ਭਾਈ, ਹੁਣ ਕੀ ਕਹੋਗੇ ਇਹਦੇ ਵਿੱਚ, ਗੁਰੂ ਦਾ ਕਸੂਰ ਹੈ ਕਿ ਸਾਡਾ ਕਸੂਰ ਹੈ? ਕਸੂਰ ਸਾਡਾ ਹੈ, ਸਾਡੀ ਤਾਰ ਗੁਰੂ ਨਾਲ ਨਹੀਂ ਜੁੜੀ, ਅਸੀਂ ਕੇਵਲ ਗੁਰੂ ਨਾਲ ਕੰਮ ਦੀ ਸੰਗ ਹੈ ਸਾਡੀ, ਕਾਮ ਪਰੇ ਹਰ ਸਿਮਰੀਏ। ਅਸੀਂ ਅੰਦਰੋਂ ਗੁਰੂ ਨਾਲ ਸੰਗ ਨਹੀਂ ਪਾਈ। ਤਾਂ ਕਬੀਰ ਜੀ ਮਹਾਰਾਜ ਕਹਿੰਦੇ ਨੇ ਕਿ ਨਿਰੰਕਾਰ ਅੱਗੇ ਅਰਦਾਸ ਕਰਦੇ ਨੇ, ਦੇਵ ਕਰੋ ਦਇਆ ਮੋਹਿ ਮਾਰਗ ਲਾਓ, ਜਿੱਤ ਭੈ ਬੰਧਨ ਟੁੱਟੈ, ਉਹ ਰਸਤਾ ਮੈਨੂੰ ਦਿਖਾਓ, ਉਸ ਰਸਤੇ ਤੇ ਪਾਓ ਜਿਸ ਰਸਤੇ ਤੇ ਚੱਲਦਿਆਂ ਮੇਰੇ ਅੰਦਰੋਂ ਡਰ ਖਤਮ ਹੋ ਜਾਏ। ਤੇ ਨਾਲ ਹੀ ਜਿਤਨੇ ਸੰਸਾਰਕ ਬੰਧਨ ਨੇ ਉਹ ਸਾਰੇ ਟੁੱਟ ਜਾਣ। ਜਿੱਤ ਭੈ ਬੰਧਨ ਟੁੱਟੈ, ਡਰ ਮੁੱਕ ਜਾਏ ਤੇ ਸੰਸਾਰ ਦੇ ਬੰਧਨ ਟੁੱਟ ਜਾਣ। ਕਬੀਰ ਜੀ ਕਹਿ ਰਹੇ
ਜਨਮ ਮਰਨ ਦੁੱਖ ਭੇੜ, ਕਰਮ ਸੁਖ ਜੀ ਜਨਮ ਤੇ ਛੂਟੈ।
ਜਿਹੜੇ ਜੀਵ ਨੇ ਕਰਮ ਫੇੜੇ, ਫੇੜ ਦਾ ਅਰਥ ਕਰ ਕੀਤੇ ਨੇ, ਜਿਹੜੇ ਮੈਂ ਕਰਮ ਕੀਤੇ ਨੇ ਇਹ ਸੁਖ ਲਈ ਕੀਤੇ ਨੇ, ਕਰਮ ਫੇੜ ਸੁਖ, ਪਰ ਉਹਨਾਂ ਕਰਮਾਂ ਕਰਕੇ ਇਹ ਨਿਰੰਕਾਰ ਮੈਨੂੰ ਜਨਮ ਮਰਨ ਦਾ ਦੁੱਖ ਪੈ ਗਿਆ। ਮਨੁੱਖ ਕਰਮ ਤਾਂ ਸੁਖ ਲਈ ਕਰਦਾ ਨਾ, ਤੁਸੀਂ ਧਨ ਕਮਾਉਂਦੇ ਹੋ ਸੁਖ ਲਈ ਨਹੀਂ। ਮੈਂ ਕਈ ਵਾਰ ਹੈਰਾਨ ਹੁੰਦਾ, ਇੱਕ ਦੁਕਾਨਦਾਰ ਗੁਰਸਿੱਖ ਹੈ, ਤੁਸੀਂ ਉਹਦੀ ਦੁਕਾਨ ਤੇ ਜਾਂਦੇ ਹੋ ਤੇ ਜਾ ਕੇ ਉਹਨੂੰ ਕਹਿੰਦੇ ਗੁਰਮੁਖਾ ਤੇਰੀ ਦੁਕਾਨ ਤੋਂ ਮੈਂ ਸੌਦਾ ਲੈ ਕੇ ਜਾਣਾ ਹੈ, ਇਹ ਗੁਰੂ ਘਰ ਜਾਣਾ ਤੇ ਤੂੰ ਇਹਦੇ ਚੋਂ ਨਫਾ ਨਾ ਲਈ, ਕਿਉਂਕਿ ਸਾਰਾ ਕੁਝ ਤੈਨੂੰ ਗੁਰੂ ਨੇ ਦਿੱਤਾ। ਉਹ ਦੁਕਾਨਦਾਰ ਤੁਹਾਡੇ ਕੋਲ ਕਸਮ ਖਾ ਜਾਂਦਾ, ਕਹਿੰਦਾ ਕਸਮ ਹੈ ਮੈਨੂੰ, ਮੈਂ ਨਫਾ ਨਹੀਂ ਲਵਾਂਗਾ। ਫਿਰ ਕੀ ਹੁੰਦਾ ਹੈ ਕਿ ਉਹ ਦੁਕਾਨਦਾਰ ਤੁਹਾਡੇ ਤੋਂ ਪੈਸੇ ਕਮਾ ਲੈਂਦਾ, ਨਫਾ ਲੈ ਲੈਂਦਾ। ਹੁਣ ਤੁਸੀਂ ਦੱਸੋ ਦੁਕਾਨਦਾਰ ਨੇ ਚੰਗਾ ਕੀਤਾ ਕਿ ਬੁਰਾ ਕੀਤਾ? ਮੈਂ ਦੁਕਾਨਦਾਰ ਤਾਂ ਆਪਣੇ ਮਨ ਚ ਸੋਚੇਗਾ ਕਿ ਮੈਂ ਚੰਗਾ ਕਰ ਰਿਹਾ ਹਾਂ, ਇਹ ਤਾਂ ਨਫਾ ਕਮਾਇਆ, ਪਰ ਅਸਲ ਵਿੱਚ ਉਹਨੇ ਆਪਣਾ ਬੁਰਾ ਕਰ ਲਿਆ। ਉਹਨੇ ਗੁਰੂ ਨੂੰ ਨਹੀਂ ਸਮਝਿਆ, ਉਹਨੇ ਗੁਰੂ ਦਾ ਅਦਬ ਨਾ ਕੀਤਾ, ਗੁਰੂ ਦਾ ਭੈ ਨਾ ਕੀਤਾ। ਯਾਦ ਰੱਖਿਓ ਕਿ ਤਾਂਸਕ ਸਾਖੀ ਹੈ, ਉਜੈਨ ਦੇ ਰਾਜੇ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਦਰਬਾਰ ਵਿੱਚ ਅਨੰਦਪੁਰ ਸਾਹਿਬ ਆਇਆ, ਰਾਜੇ ਨੇ ਭੇਜਿਆ ਤੇ ਰਾਜੇ ਨੇ ਉਹਨੂੰ 500 ਮੁਹਰ ਦੇ ਦਿੱਤੀ ਕਿ ਇਹ ਸਤਿਗੁਰੂ ਪਾਤਸ਼ਾਹ ਨੂੰ ਜਾ ਕੇ ਮੱਥਾ ਟੇਕ ਦੇ। 500 ਮੋਹਰ ਲੈ ਲਈ। ਵੈਸ਼ਨਵ ਮਤ ਦਾ ਧਾਰਨੀ ਸੀ। ਵੈਸ਼ਨਵ ਮਤ ਦਾ ਮਤਲਬ ਹੈ ਵਿਸ਼ਨੂੰ ਦਾ ਪੁਜਾਰੀ। ਅਸੀਂ ਲੋਕ ਵੈਸ਼ਨੂੰ ਉਹਨੂੰ ਕਹਿੰਦੇ ਜਿਹੜਾ ਮਾਸ ਸ਼ਰਾਬ ਨਹੀਂ ਖਾਂਦਾ, ਅਸੀਂ ਕਹਿੰਦੇ ਵੈਸ਼ਨੂੰ। ਵੈਸ਼ਨੂੰ ਦਾ ਮਤਲਬ ਹੈ ਵਿਸ਼ਨੂੰ ਦਾ ਪੁਜਾਰੀ, ਵਿਸ਼ਨੂੰ ਨੂੰ ਮੰਨਣ ਵਾਲਾ। ਜਦੋਂ ਉਹ ਗੁਰੂ ਪਾਤਸ਼ਾਹ ਦੇ ਦਰਬਾਰ ਵਿੱਚ ਆਇਆ ਤੇ ਕੀ ਤੱਕਦਾ ਹੈ ਕਿ ਸਤਿਗੁਰੂ ਪਾਤਸ਼ਾਹ ਦੇ ਇੱਕ ਹੱਥ ਤੇ ਗੁਟਾਰ ਬੈਠੀ ਹੈ, ਜਾਨਵਰ ਗੁਟਾਰ ਬਿਠਾਈ, ਇੱਕ ਹੱਥ ਤੇ ਬਾਜ ਬੈਠਾ ਹੈ, ਪਰ ਸਤਿਗੁਰੂ ਪਾਤਸ਼ਾਹ ਦੋਵੇਂ ਹੱਥਾਂ ਨੂੰ ਨੇੜੇ ਕਰਕੇ ਬਾਜ ਨੂੰ ਗੁਟਾਰ ਦਾ ਮਾਸ ਪਾ ਰਹੇ ਨੇ। ਗੁਟਾਰ ਚੀਕਦੀ ਹੈ ਪਰ ਸਤਿਗੁਰੂ ਪਾਤਸ਼ਾਹ ਦੇ ਹੱਥਾਂ 'ਚ ਫੜੀ ਹੈ। ਹੁਣ ਉਹਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਈ ਕਿ ਇਹ ਗੁਰੂ ਦੇ ਅੰਦਰ ਦਇਆ ਨਹੀਂ ਹੈ। ਆਇਆ, ਆ ਕੇ ਉਹ 500 ਮੋਹਰ ਮੱਥਾ ਵੀ ਟੇਕ ਦਿੱਤੀ, ਪਰ ਅੰਦਰ ਸ਼ੰਕਾ ਪੈਦਾ ਹੋ ਗਿਆ ਕਿ ਮੇਰਾ ਪਿਤਾ ਤਾਂ ਗਲਤ ਜਗ੍ਹਾ ਤੇ ਆ ਗਿਆ, ਇਹਨਾਂ ਨੂੰ ਗੁਰੂ ਮੰਨ ਬੈਠਾ, ਇਹਨਾਂ ਦੇ ਅੰਦਰ ਤਾਂ ਦਇਆ ਹੀ ਨਹੀਂ। ਜਦੋਂ ਦੀਵਾਨ ਵਿੱਚ ਬੈਠੇ ਨੇ ਸਤਿਗੁਰੂ ਪਾਤਸ਼ਾਹ, ਤੇ ਸਤਿਗੁਰੂ ਪਾਤਸ਼ਾਹ ਨੇ ਕਿਹਾ, ਗੁਰ ਸਿੱਖੋ, ਬਈ ਤੁਸੀਂ ਸ਼ੰਕਾ ਕਰਦੇ ਹੋਵੋਗੇ ਕਿ ਗੁਰੂ ਹੋ ਕੇ ਇਹ ਗੁਟਾਰ ਦਾ ਮਾਸ ਬਾਜ ਨੂੰ ਕਿਉਂ ਖਾਂਦੇ ਨੇ? ਕਹਿੰਦੇ, ਯਾਦ ਰੱਖਿਓ, ਜਦੋਂ ਕੋਈ ਗੁਰੂ ਦੀ ਜਾਮਨੀ ਦੇ ਦਿੰਦਾ ਹੈ ਤੇ ਕਹਿ ਦਿੰਦਾ ਜਾ ਤੇਰੇ ਤੇ ਮੇਰੇ ਵਿੱਚ ਗੁਰੂ ਜਾਮਨ, ਗੁਰੂ ਦੀ ਜਾਮਨੀ ਦੇ ਕੇ ਜਿਹੜਾ ਧੋਖਾ ਕਰਦਾ ਹੈ ਉਹ ਲੇਖਾ ਫਿਰ ਗੁਰੂ ਨੂੰ ਮਿਲਦਾ। ਸਤਿਗੁਰੂ ਪਾਤਸ਼ਾਹ ਨੇ ਦੱਸਿਆ ਕਿ ਇਹ ਗੁਟਾਰ ਤੇ ਬਾਜ ਦੋਵੇਂ ਜਾਨਵਰ ਸਿੱਖ ਸਨ, ਆ ਜਿਹੜਾ ਗੁਟਾਰ ਬਣਿਆ ਇਹਨੇ ਬਾਜ ਜਿਹੜਾ ਜਾਨਵਰ ਹੈ ਇਹਦੇ ਕੋਲੋਂ ਪਿਛਲੇ ਜਨਮ ਵਿੱਚ ਪੈਸੇ ਲੈ ਲਏ, ਕਿਆ ਮੇਰੀ ਲੜਕੀ ਦੀ ਸ਼ਾਦੀ ਹੈ ਤੇ ਮੈਨੂੰ ਕੁਝ ਧਨ ਚਾਹੀਦਾ ਦੇ ਦੇ, ਇਹਨੇ ਜਾਮਨੀ ਮੰਗੀ ਤੇ ਰੱਖਿਆ ਗੁਰੂ ਜਾਮਨ ਹੈ, ਤੇ ਭਾਈ ਇਹਨੇ 300 ਰੁਪਇਆ ਲਿਆ ਸੀ, ਗੁਰੂ ਦੀ ਇਹਨੇ ਜਾਮਨੀ ਦਿੱਤੀ ਸੀ ਤੇ ਅਸੀਂ ਤਾਂ ਉਹ ਜਾਮਨੀ ਨੂੰ ਬੋਲ ਰਹੇ ਹਾਂ, ਹੁਣ ਇਹ ਪੈਸੇ ਦੀ ਬਜਾਏ ਇਹਦਾ ਮਾਸ ਖਾ ਰਿਹਾ ਹੈ, ਮਾਸ ਨੋਚ ਰਿਹਾ ਹੈ। ਜਦੋਂ ਗੁਰੂ ਪਾਤਸ਼ਾਹ ਨੇ ਇਹ ਬਚਨ ਕਹੇ ਤੇ ਉਹ ਵਿਸ਼ਨੂੰ ਦੇ ਪੁਜਾਰੀ ਦੇ ਅੰਦਰ ਇਹ ਗੱਲ ਵੀ ਆ ਗਈ ਕਿ ਗੁਰੂ ਤਾਂ ਅੰਤਰਜਾਮੀ ਹੈ, ਮੇਰੇ ਮਨ 'ਚ ਸ਼ੰਕਾ ਆਈ, ਇਹਨਾਂ ਨੇ ਝੱਟ ਬਚਨ ਕਹਿ ਦਿੱਤੇ, ਪਰ ਇੱਕ ਗੱਲ ਜ਼ਰੂਰ ਹੈ, ਗੁਰੂ 'ਚ ਦਇਆ ਨਹੀਂ ਹੈ। ਕੁਝ ਦਿਨ ਗੁਰੂ ਪਾਤਸ਼ਾਹ ਦੇ ਕੋਲ ਰਹਿਣਾ, ਸਤਿਗੁਰੂ ਪਾਤਸ਼ਾਹ ਨੇ ਯਥਾ ਸ਼ਕਤ ਸੰਗਤ ਦੇ ਨਾਲ ਉਹਦੀ ਸੇਵਾ ਕੀਤੀ। ਅਖੀਰ ਇੱਕ ਦਿਨ ਕਹਿਣ ਲੱਗਿਆ, ਸਤਿਗੁਰੂ ਪਾਤਸ਼ਾਹ ਮੈਂ ਜਾਣਾ ਹੈ। ਗੁਰੂ ਪਾਤਸ਼ਾਹ ਨੂੰ ਚੰਗਾ ਲਾਇਆ, ਕੜਾ ਪ੍ਰਸ਼ਾਦ ਉਹਨੂੰ ਦਿੱਤਾ ਕਿ ਇਹ ਆਪਣੇ ਪਿਤਾ ਨੂੰ ਜਾ ਕੇ ਦੇ ਦੇ। ਨਾਲ ਗੁਰੂ ਪਾਤਸ਼ਾਹ ਨੇ ਆਪਣਾ ਇੱਕ ਕੜਾ ਦੇ ਦਿੱਤਾ, ਕਹਿਣ ਲੱਗੇ ਇਹ ਕੜਾ ਲੈ ਜਾ ਤੇ ਜਾ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੀਆਂ ਖੁਸ਼ੀਆਂ ਦਿੱਤੀਆਂ ਦੇ। ਹੁਣ ਉਹ ਰਾਜੇ ਦਾ ਪੁੱਤਰ, ਵਿਸ਼ਨੂੰ ਦਾ ਪੁਜਾਰੀ, ਸਿੱਖ ਧਰਮ ਤੋਂ ਸੈਂਕੜੇ ਕੁਆਂ ਦੂਰ, ਸ਼ਰਧਾ ਭਾਵਨਾ ਤੋਂ ਦੂਰ, ਹੁਣ ਮਨ ਵਿੱਚ ਇਹ ਆ ਗਈ ਸ਼ੰਕਾ ਕਿ ਗੁਰੂ ਨੇ, ਮੈਂ ਤਾਂ 500 ਮੋਹਰ ਦਿੱਤੀ ਤੇ ਕੜਾ ਪ੍ਰਸ਼ਾਦ ਤਾਂ ਗੁਰੂ ਨਿਤ ਵਰਤਾਉਂਦਾ ਸੰਗਤ ਵਿੱਚ, 500 ਮੋਹਰ ਦੇ ਬਦਲੇ ਮੈਨੂੰ ਕੀ ਦਿੱਤਾ? 2 ਪੈਸਿਆਂ ਦਾ ਲੋਹੇ ਦਾ ਕੜਾ, ਤੇ ਮੈਨੂੰ ਕਹਿ ਦਿੱਤਾ ਗੁਰੂ ਨਾਨਕ ਨੇ ਘਰ ਦੀਆਂ ਖੁਸ਼ੀਆਂ ਹੈ।
ਆਉਂਦਾ ਆਉਂਦਾ ਜਦੋਂ ਹਰਿਮੰਦਰ ਸਾਹਿਬ ਰਸਤੇ ਵਿੱਚ ਇੱਕ ਨਗਰ ਵਿੱਚ ਸ਼ਾਮਾ ਪੈਣੀ ਨਹੀਂ, ਰਸਤੇ ਚ ਤੁਰਿਆ ਆ ਰਹੇ ਮੈਂ ਰੱਥ ਬੈਣੀ ਪੈਰਾਂ ਨਾਲ ਮੈਂ تین گرسک راستے میں اپنے کھیت چ کم کر کے آدھا ہے تو ہم جوڑ کے پوچھا کسی کام میں کتوں آئے کہنے لگا میں ہمیں گرو کو ابیاس ہوں اور جان کے رانی کا پتر ہوں تو گرو نے مینو 500 دن میں گرو نے متا ٹیکی تین میں گرو کو رہا گرو نے مجھے کچھ نہیں دیتا کڑا پرشاد دے دیتا ایک کڑا دے دیتا 500 دن پیچھے خوشیاں منظوری کرے گی ہمارا کڑا ہے یہ 500 مور کتنے 500 مور کی قیمت کتنے لوہے کی کڑے کی قیمت گرسک سدا پڑتا ویکتی سے اپنے کروالی مار جا کے رہ کسی کمرے میں یقین بول گیا یاد رکھو سکھ 4 پلیٹ بنیا گئے ہوں گے پر جب کسی سکھ کا یقین بول جائے تو انہیں سکھ نہیں دیں گے جب گرو تو وشواس بول جائے سکھ سکھ نہیں دینا جب وہ یقین بول گیا کروائی کرنا وہ یقین بولیا ہے اپنے کو سونا پیا ہے آپ کی کرنا ہے آپ کسی سونا دے کے گرو کا بچن لے لیں گے دیکھو کروائی آ گیا کاری کا سب بچن جی بولیا ہوا ہے تو اپنے گرو کا بچن ڈال کروا سارا سونا اس راجے کے پتر دے کے کہنے لگے تو اپنی زبان تو جو بچن گرو نے تین دیتا ہے تو یہ کہہ دے کہ وہ بچن میں تین دیتا خیر چاہتا وہ بچن میں تین دیتا جا گرو نانک کے گھر میں خوشی میں نہیں مل گیا میں سونا ڈالے دلی چلے گیا دلی جا کے مارس باغ خریدیا ادین پہنچ گیا ادین پہنچ کے جب کڑا پرشاد کھولیا اس طرح بہ گیا اپنے پتا دکان کہنے لگا پتا جی میں تو گھاٹا پا لیا سی پر راستے سے بالکل مل گیا مینو وہ میں سر سب پہ لایا جتنا اپنا لے کے گیا گاٹا پہلے ہوئی کسی موڑا گرو نے منت مر کا کڑا دے دیا میں نے کہہ دیتا جا گرو نے تمہیں کرنی خوشیاں دینی دیتی ہوں پتا نے مٹے سے ہاتھ مارا رویا پتا ارداس کی ستگرو نے بھول گیا کہنے لگا میں اتنا مارا سوال لے کے آیا ہاں ان بچیا ہے ارے چلتوں نپا ہوا ہے کٹا پا کے تو نہیں آیا دوسری بار پھر دلی آیا پھر سامان لے کے گیا لگا کے پھر بیچا پھر نفا ہوا تیسری بار لے کے گیا سارا بیچا تو کھاٹا پہ کچھ نہیں پلے نہ رہا جب پلے کچھ نہیں رہا پتا نے کیا پتر اپنے گھر میں ترقی نہیں ہو سکتی تو گرو نانک دیا خوشیاں لے کے آیا ہے جہیا گھر برکت ہوئی نے گرو نانک دیا خوشیاں کر کے ملتی ہیں ایویں نہیں ملتی گرو کی باڑی بچن نے مگر پٹھی دے کر سلطان تاہم کرائیں گا در منگل سے کھنت آئیں گا جی وہ الٹی جگہ ہو جائے بڑے بڑے راجے پرخاری بنا دینا ہے تو اسے در بار سے منگے پھرتے رہے انہوں نے کوئی پچھڑا بھی نہیں رہتا تو گرو نانک دیا خوشیاں لے کے آیا ہے اس کر کے پتر تو میرے نال کر گرو تو بخشا نہیں ہے اپنے پتر نو لے کے واپس آ گیا راستے میں سکھنے کر رہے کہنے لگے جتنی دورا منگلا تین اتنی ہی دے رہی ہوں اور تو سارے تو دیا کر کے گرو نانک دیا خوشیاں واپس کر دے شکر لگا میں نہیں کروں گا گرو کے گھر خوشیاں کی کوئی کمی نہیں تھی جا کے لے لو گے سب گرو کے گھر چلے گئے آنندپور صاحب جا کے گرو پاتشاہ کے اگے کرنے کیتے گرو پاتشاہ نے چڑھاوا چڑھایا بینتی کی دسمن کی مایا بیٹھے سرو پاتشاہ تو میرا پتر کھل گیا آپ جی مجھے گنگا نہیں ہے گرو نانک کے گھر بھی اس کو کوئی سامنے نہیں ہے یہ ویشنو کا پجاری ہے اور آپ نے اس کو خوشیاں دیتی ہیں کہ راستے چ دے گئے गुरु बादशाह ने रानी का सत्कार किया, सिख नाल गया। गुरु बादशाह कह मिले तू मैं सिखा तू कुछियां वापस देनिया। कहेगा सतगुरु पातशाह मैं वापस की हूं, मैं तेरे घर कितना खुशियां निकलनी, मैं आप बख्शिश में जरूर कर दे।
गुरु बादशाह ने थापड़ा दिता सिख ने सिखा तो गुरु के बचन में डिगण नहीं दिता, जा गुरु नानक ने कर दिया खुशियां तेरे घर से हमेशा रहेंगी। उन्होंने राजे ने भी गुरु पातशाह ने खुशियां दे के तोड़िया। और जीव अपने कर्म करना है सुख रहने लिए, उन्होंने तो दुख प्राप्त होंगे ने। सतगुरु पातशाह पवित्र वाणी दसते ने जन्म मर्म दुख पेड़ कर्म सुख है निरंकार। इस जीव ने जितने कर्म किए ने उन्होंने किए हुए कर्मा करके जो सुख लिए किए ने उन्हें करके ये दुखों के चक्कर पै गया, इन जन्म हो गई जन्म मरण के चक्कर पै गया। बख्शिश करो कि यह जीव में सुख की प्राप्ति हो जाए तो यह जीव जन्मों तो छुट जाए। मेरे से कृपा कर दो कि जी कह रहे हैं
रहाओ माया फास बंद नहीं पारे हर मन सुन ना लूके।
ये माया विच इतना फसिया है कि अपने बंधना पार नहीं सकता। माया फास बंद नहीं पा रहा है और मन जेड़ा है ये इतना माया खचत हो गया और मन सुन न लुके। ये मन सुन अवस्था में लुकदा नहीं है, उथे नहीं पहुंचता जिथे जाके अनुसार आनंद की प्राप्ति होनी है। सुन अवस्था ये मन पहुंचता नहीं है, लुकदा नहीं है।
आपा पद निर्वाण ना चीने इन गद अभ्यो ना चूके।
बार पूरा परमेश्वर इन्हें जाने नहीं, इन आत्म पद की प्राप्ति नहीं हुई। तो सतगुरु पातशाह जी कहते हैं इस तरीके अंदरों जरा डर है वो दूर नहीं होता। इन मेरे अर्थ हो न चुके इस तरीके माया को पिछे ला के भय तो रहत हो गया है परमेश्वर ने तो हमें भय ये को जड़ा है ये जुड़िया हुआ है ये भय को खत्म नहीं कर सकता।
कही ना उपजै उपजी जाने भाव अभाव देहुना।
सतगुरु पातशाह जी कहते हैं ये जी सृष्टि कदे उपजी नहीं, जी माया की खेड है परमेश्वर की खेड है इन सच्ची करके जानता है। ये परमेश्वर के प्रेम तो उन्होंने है तो माया का ये प्रभाव है। ये धर्म और सत दोहां तो दूर है
मन बुद्ध नासी तो सदा सहज लवलीना।
जन्म लै के उदय होना तो मर के अस्त हो जाना, जन्म से मौत की बुद्धि यदि नस गई इन ज्ञान नहीं लिया। कबीर जी कहते हैं जदों ये बुद्धि खत्म हो जाएगी जदों मन के अंदरों जन्म से मौत का पह चुक जाएगा तो सदा सहज लवलीना, फिर यह सदा ही परमेश्वर के सहज अवस्था में लीन हो जाएगा।
ज्यों प्रत बिंब बिंब को मिली है उदक कुंभ बिगराना।
कबीर जी कहने जिन्हें उदक पानी नाल भरया भरया हुआ कुंभ हूं कड़ा बिगराना नाम का बिगड़ जाता टुट जाता। जलों कड़ा पानी नाल भरया हुआ तुसी उहदे अपने चेहरे का परछावा वेख सकते हो, प्रतिबिंब वेख सकते हो, क्योंकि प्रतिबिंब वेखण वाला बिंब जल जो है उहदे च अपना परछावा वेख सकते हो। शीशे के सामने तुसी हुंदे हो ते शीशा चकना चूर हो जाए फिर परछावा भी खो जाएगा। बिंब ते प्रतिबिंब दोवें खो जाएंगे। कबीर जी कहते हैं जिवें पानी का घड़ा भरिया होया जब टुट जाता है उहदे विच बिंब ते प्रतिबिंब दोवें खो जाते हैं। इवें ये संसार है।
कहो कबीर ऐसा गुण भ्रम भागा तो मन सुन समाना।
कबीर जी कहते हैं ऐसा परमेश्वर के नाम का गुण है जिसमें यह भ्रम दूर हो गया, तो जब दूर हो गया फिर यह मन सुन में समा गया, असुर अवस्था में चलिया गया, इसलिए सुनने खत्म हो गए।
आसा गज साढ़े पै पै धोतिया तिहरे पाए न ताग।
اثر آپ کبھی جی کا یہ شبد دماغ سے جڑے برہمن ہیں جڑے متے سے تلک بھی لاؤنڈے ہیں بارہ بارہ تلک کھڑے ہیں جنہوں نے ہاتھ بڑے چمکتے لوٹے ہیں گلوے ہیں لباس سنتا والا ہے ماتھے تلک ہاتھ مالا بانا انہوں نے گل کبیر جی اس شبد کرے ہیں کہ جب انہوں نے ٹکرا ہے انہوں لوگوں نے ساڑھے تین تین گز دیا ٹوٹیاں پہنیا نے گز ساڑھے پی پی ٹوٹیاں انہوں میں دیکھنا ہوں انہوں نے کرم کانڈ لوگ ایک جنگ پاؤنے نے پر انہوں نے تیرے تیرے جنگ پائے پہرے پائے کل اگے کبھی جی کہہ رہے ہیں
گلی جنا جپ مالیاں لوٹے ہاتھ نباگ
انہوں نے گل مارا بھی نہیں انہوں نے ہاتھ نباگ بڑے لشکتے چمکتے لوٹے گروڑی منتری جی کہہ رہے ہیں
وہ ہر کے سانتنا آخی ہے بانارس کے ٹھاگ
کبیر جی کہنے میرا جیپ نے رب نے سنت کہنے میں نہیں کر رہا مینو وہ سارے بنارس کے ٹھگ رکھتے ہیں ٹھگ ہیں وہ بنارس رہن والے جنہوں کا ریس سنتا میں ہے پر ہیں ٹھگ کبیر جی پوچھا گیا کہ تھی سنت انہوں نے کیوں نہیں کہنے کیوں ٹھگ کہنے میں کہنے ہو تو اگلی پنکھیاں آپ نرنا کر رہے ہیں
ایسے سنت نہ موقع پاوا ہے
میں نے بھائی اجے سنت جنہیں دکھاوے والے سنت نے جنہوں نے کوئی بڑے بڑی لمبی مارے نے پہلے پہلے جنم پائے نے ساڑھے تین تین گزیاں چھٹیاں ہیں ہاتھ بڑے لشک کے لوٹے پڑے گئے ارے سنت مینو چنگے نہیں لگتے کیوں چنگے نہیں لگتے تو اگلی پنکتی دستے
ڈالا سیوں پیڈا گٹکا رہا
میں نے یہ سنت تھوڑا نہیں پیڈا ہوں پیڑ درخت ڈالا راستہ ٹاہنیاں ڈالیاں درخت دیا ٹاہنیاں کہتے ہیں یہ سنت میں نہیں رن یہ تان سنے ٹاہنی درخت گٹکایا کھا جاتے ہیں پال یہ پیسے کی خاطر جیواں کا خون پیندے ہیں منکھوں کا خون پیندے ہیں قتل عام کرتے ہیں میں بہت پرانی گل ہے ایک بار فیضاب گیا سیکنڈ سکھ رجمنٹ ملٹری مینو انہوں نے پتا کرنے واسطے سدیا فیضاباد تو انہیں جیسے رام جنم بھومی ملے کا دورہ بھی یہ ساری تین میل کے فاصلے سے ہے اتنے فیضاباد سیکنڈ سکھ رجمنٹ گرنتی سن بابا جی کی پوسٹ سن بھائی ملوت سنگھ نائب صوبے دار کی پوسٹ ہوں سارے جنرل کرنل تک جنرل تک بابا جی کے دن میں تو بھائی ملوت سنگھ جی من کہ بابا جی جی تھی ایجنڈیا کے درشن کرنے ہیں اتو بالکل میرے ہیں میں کہ چلو چلے ہیں تو ابھی دونوں سائیکلوں پہ ایجنڈیا چلے گئے آ جڑے منڈل کا رولا ہے رام جنم بھومی مسجد بنی میں اپنی اکھان نال دیکھی اتنے ایک ستارہ سال تو بیٹھی تھی بھجن منڈلی وہ شبد پڑھتے سن اور انہوں نے پوچھا میں کہا بھی تھی یہ کیوں پڑھنے کہ یہ مسجد آزاد کرونی ہے اس لیے مندر آزاد کرونا اس لیے پڑھ رہے ہیں اور مندر میں تالا لگیا سی اندر ایک پاس مسلمانوں کی پوجا کی جگہ سی ایک پاس ہندوؤں کی جگہ سی اس مندر میں جب تھی جانے ہونا جی تو جی وہ سامنے دروازہ ہے یہ چوڑیاں پوڑیاں بڑی نے جڑیاں اوپر جانیا ہر پانچ دس پوڑیاں تو بعد تھوڑی چوڑائی والی جگہ ہوتی ہے اور دونوں پاس اتنے دروازے بڑے ہیں تو بھائی بلوانت سنگھ جی میں دسن لگتا ہے کہ بابا جی آ جڑے دروازے نے یہ کنبھی نرکا تو پیڑے نے میں پوچھا مہاراج جی مندر کے دروازے نے تھی ان کو کہنے کہنے وہ ایک دسنے لگے سن میں کہ دسو کہتے اس وقت جب رام جی کے جنم دن کا دن ہوتا ہے رام نومی بہت بھاری میلا لگتا ہے اور ہزار کی گنتی نہیں لکھان کی گنتی لوگ کٹے ہوں یہ جڑے دروازے نے یہ کھلے ہوں اتنے پنڈے لوگ منی ادا کے بیٹھتے ہیں اور جب اتوں میلے نوجوان لڑکیاں آدیوں نے لوگ آ گئے تو پھر میلے ہی انہیں کٹ مٹ پتا چل رہا نہیں لڑکی نے باہر فر کے کھینچتے ہیں پھر دروازے اندر لے جائیں گے پھر وہ کہنے پتا نہیں وہ کتنے جانے ہیں اور انہوں نے غلط دھندا کرا رہے ہیں جب بزرگ بنائی پھر میری بیٹیاں بنائی انہوں نے کہنے آ وہ انہوں نے فرمان دنیا کہ انہوں نے ٹیڑ کمی سوتی ہوں گی پھر سے کپڑا انہیں ہاتھ میں کھاسا انہیں منگی ہے تو کبیر جی کہتے ہیں انہوں لوگوں کی گل کرتے ہیں کہ ڈالا سو پیڈا سب کھایا ہے ڈالیاں سمیت درخت کو کھانے والے کبیر جی کہتے سنت نہیں ہیں اس کر کے مجھے چنگے نہیں لگتے اگلی پنکتی کہتے ہیں
رہا باسن مانج چراو ہے اوپر کاٹھی دھوئے جلاو ہے
میرے جدو ایک بھوجن تیار کرتے ہیں برتن مانج سار کے چولہے اوپر رکھ رہے ہیں اور انہوں جہیا چولہے بالن یا بالنا لکڑیاں بالنیا کاٹھی دار سا لکڑی بھوجن تیار کرنے لئی جہیا لکڑیاں بالنیاں انہوں نے پہلا دھو رہے ہیں پانی نال دھو کے پھر سب انہوں بالتے ہیں لوگوں کو یہ دس رہے ہیں کہ اسی سوچن واسطے یہ دھو رہے ہوں دکھاوا انہوں کا کتنا ہے پر انہوں نے اندر کی ہے اس لیے یہ مجھے چنگے نہیں لگتے
بس تھا کھود کر ہے دھوئے چولہے سارے مان سکھاو ہے
میرے دھرتی میں فٹ فٹ ڈونگا پٹ کے وہ چولہے بنا رہے ہیں دو چولہے بنا رہے ہیں ایک دال سبزی رکھتے ہیں دوسرے پسانے بنا رہے ہیں پر کہتے پوترتا ایسی باہر رکھ رہے ہیں پر یہ بنے بنے منک نو کھا جاتے ہیں سارے مان سکھا سارے در تک پورے کا پورا آدمی کھا جانا کہ سارے منش پورے سے پورے بندے نے کھا جاتے
ہیں پاپی سدا سر اپرادھی مکھ اپارک کہاو ہے
کہتے پاپی نے جڑے سدا اپرادھ کرنے کرتے ہیں پر اپنے مکھوں یہ اپرش اپرش کا مطلب ہے جس اوگن سپرش نہ کر سکے جس اوگن پو نہ سکن ان اپرش کہنے جنہوں اوگن کوئی کام نہ پہنچ سکے کروز نہ پہنچ سکے لوگ بہت ہنکار جس میں سپرش نہ کر سکن انہوں اپرش کہنے تو کہتے ہیں کہ بھی کہ اپنے مکھوں یہ اپرش کرتے ہیں پر ہیں اپرادھی تو سدا ہی پاپی پاپ کرتے پھرتے ہیں
سدا سدا سر ہے ابمانی سگلو کٹانب ڈباو ہے
ہنکار نال بھرے ہوئے یہ شریف کام سنسار سے گھومتے ہیں اپنا پورے کا پورا کٹمب یہ ڈوب لیں گے
جت کو لایا تت ہی لاگا تیسے کرم کماو
جتنے جتنے کوئی پرمیشور نے لایا ہے اسے اسے لگیا ہے وہ جی کرم کبیر جی کہنے نے جیو کر رہا ہے
کہو کبیر جس ستگر پیٹ ہے پنر کو جنم نہ آوے
جس نو ستگرو مل جاتا ہے وہ پھر پنر اپ مڑ کے جنم لے کے اس سنسار سے نہیں آؤں گا کبیر جی کہہ رہے ہیں
آسا باپ دلاسا میرو کینا
باپ پتا پرمیشور اکال پرخ واہ گرو کہ میرے پتا اکال پرخ واہ گرو نے مینو دلاسا دیتا ہے
تیج سکھالی مکھ امرت دینا
میری انتش کرم روپی تیجا سکھالی ہے انہیں نام روپی امرت میرے مکھ وچ تویا ہے
اس باپ کا کیوں منہ بے ساری
اس باپ نو اپنے من وچوں میں کیوں سار نہ کرا بھائی
آگ گیا نہ باجی ہاری
جس دے من وچ وسن نال جب میں اگے پرلوک وچ جاواں گا سنسار روپی باجی نو ہار کے نہیں جاواں گا جت کے جاواں گا کبیر جی کہہ رہے
موئی میری مائی ہوں کھڑا سکھالا
کبیر جی کہنے میری ماں مر گئی ماں کا یہ نہ سمجھ لینا کہ کبیر جی جی ماتا جی وہ مر گئی موئی میری مائی موئی میری میرے اندروں پہلا ماں مر گئی تو پھر مائی مایا مر گئی مایا سے ہوں میں مرن کر کے کبیر جی کہنے ہاں کھڑا سکھالا میں بڑا سکھالا ہو گیا
پہر پہر ہو نہیں دگلی لگے نہ پالا
دگلی ہوں امرکھن دوئے پاسے کپڑا لا کے بچ روجے کے ہندوستان میں پرانیا بزرگ مائیاں سردیاں چکن بنا سن ان دگلی کہنے کبیر جی کہنے نے ہوں میں بڑی پولی ہوں نا روجی کبیر جی کہنے ہوں میں شریرا روپی دگلی نہیں پہنا گا آپ جنم مرن کے چکر میں نہیں آوا گا نہ ہی میری سردی لگے گی کیونکہ میں میری تمام مر گئی پرمیشور نے میرے سے کرپا کرتی میری ہومے مر گئی مایا تو خیڑا چھٹ گیا، اس کر کے میں جنم جنمانتر کے چکر نہیں آواں گا، نہ مینو کوئی برے کرما کی سردی گرمی محسوس ہوئے گی۔ اگلی پنکتی کہہ رہے
رہا بال تس باپ جن ہو جایا،
اس پتا تو نرنکار تو بلہار جانا ہاں جس نے میرا جنم کیتا ہے۔ جنم آ سنسار شریرک جنم نہیں ہے، یاد رکھو یہ جنم ماتا تو پتا تو ہوں ہے، ایک جنم گرو تو ہوں ہے۔ بانی اگر کہ ستگر کے جنم میں گون مٹایا، جدو گرو دوارا گیان ہو کے پھر جنمنا ہے تو پھر آواگون کے چکر مک جاندے ہیں۔ کبیر جی کہنے میں اپنے پتا گرو تو بلہار جانا ہاں جس نے مینو جنم دیتا ہے۔
پنچا تے میرا سانگ چکایا،
پنچ کام کروز لوگ موہ ہنکار تو میری سنگت دور کر دیتی، وہ میرے تو وچھوڑ دیتے ہیں۔
پنچ مار پاوا تال دینے،
انہاں پنجاں میں مار کے کام کروز لوگ موہ ہنکار نو اپنے پیروں کے تھلے رکھ لیا ہے۔
ہر سمرن میرا من تن پینے،
ہری کا سمرن کر کے میرا من سے تن یہ دونوں پینے بھج گئے ہیں سمرن وچ۔
پتا ہمارا وڈ گوسائی،
پتا میرا بہت بڑا ہے گوسائی سرشتی کا مالک ہے۔
جس پتا کہے ہو کیوں کر جائے،
کبیر جی کہتے ہیں بھائی اس پتا دے پاس نرنکار دے پتا دے پاس میں کیویں پہنچاں گا، وہ دس رہے ہیں جی۔
ستگر ملے تا مارگ دکھایا،
جدو مینو ستگرو ملے ستگرو نے میرے سے کرپا کر کے مینو اس پرمیشور پتا کو پہنچن کا راستہ دس دیتا۔ کبیر جی کہنے
جگت پتا میرا من پایا،
وہ جگت کا پتا پرمیشور گسائی وہ میرے من نو کبیر جی کہنے چنگا لگ گیا۔
ہاں پوت تیرا توں باپ میرا،
میں ہوں وہ اگے بینتی کرنا کہ نرنکار میں تیرا پتر ہاں تو میرا پتا ہے۔
ایک ٹھاہر دوہا بسیرا،
دوہا دا ایک ہی جگہ تے بسیرا ہے، اسی شریر وچ تو وسدا ہے اسی شریر وچ میں وسدا ہوں، من بھی اسی شریر وچ ہے ایشور بھی اسی شریر وچ ہے۔ تو کبیر جی کہنے ایک ہی جگہ تے پتا دا تے پتر دا نواس ہے۔
کہو کبیر جان ایک بوجھیا،
کبیر جی کہنے میں اس ایک پرمیشور نو بوجھیا جان لیا ہے۔
گر پرساد میں سب کچھ سوجھیا،
گرو دی کرپا نال ہی مینو سب کچھ سوجھ آیا ہے پتا چل گیا ہے۔ کتے ہی سماپتی ہے، گرو پیارے ستگرو پاتشاہ بخشش کرن پوتر بانی دا اپدیش سڈے سارے ہردے چ بس جائے، جس نال سڈا منکھا جنم ستلا ہو سکے۔ گرو پیارے بانی کی وچار کردیا ایک نہیں انیکاں غلطیاں ہو گئی ہو گیا، گرو کے در کا کوکر جان کے سب سنگت اپنے در کا تخاری جان کے معاف کر دیں گے۔ بچن اپدیش گرو کا جان کے ہردے چ وسانا تاکہ داس کا اتے آپ جی سارے کا جو گرو کی حضوری گزاریا سمن ہے وہ لکھے بچے، جس نال اسی مجھائیے یہ لوگ سکیے پر لوگ سہیلے نان ہر پرب آپے مل۔
کہو کبیر جان ایک بوجھیا، گر پرساد میں سب کچھ سوجھیا۔
Oh, yeah.